ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਹਰ ਸਿਉਂ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿਨ ਜਾਤੇ। ਵਾਹਿਗੁਰੂ ਜੀ ਨਿਰਭਉ ਆਪ ਨਿਰੰਤਰ ਜੋਤ, ਬਿਨ ਨਾਵੈ ਸੂਤਕ ਜਗ ਛੋਤ, ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਮੂਵੇ ਬਿਨ ਭਗਤ ਸਰੋਤ। ਨਿਰਭਉ ਆਪ ਨਿਰੰਤਰ ਜੋਤ, ਬਿਨ ਨਾਵੈ ਸੂਤਕ ਜਗ ਛੋਤ, ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਮੂਏ ਬਿਨ ਭਗਤ ਸਰੋਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ, ਬੜੇ ਵੱਡੇ ਭਾਗਾਂ ਵਾਲੇ ਹੋ, ਵੀਕਐਂਡ ਦੇ ਦੀਵਾਨ ਵਿੱਚ ਗੁਰੂ ਦੀ ਗੋਦ ਵਿੱਚ ਬੈਠੇ ਹੋ, ਅੰਮ੍ਰਿਤਮਈ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਸਰਵਣ ਕਰਾ ਰਹੇ ਸਨ। ਆਪ ਜੀ ਨੇ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਕੀਰਤਨ ਦਾ ਆਨੰਦ ਮਾਣਿਆ ਹੈ। ਜਿਹੜਾ ਹਫ਼ਤਾ ਬੀਤਿਆ ਹੈ, ਇਸ ਹਫ਼ਤੇ ਵਿੱਚ ਸਾਰੇ ਸੰਸਾਰ ਭਰ ਵਿੱਚ ਗੁਰੂ ਕੇ ਸਿੱਖਾਂ ਨੇ ਸਾਹਿਬਜ਼ਾਦਿਆਂ ਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਮਨਾਇਆ। ਬਾਬਾ ਫਤਿਹ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਪਰ ਜਿਹੜਾ ਉਹਨਾਂ ਨੇ ਸਾਕਾ ਕੀਤਾ ਉਹ ਸਾਰਿਆਂ ਤੋਂ ਵੱਡਾ ਸੀ। ਸਾਰੇ ਸੰਸਾਰ ਦੇ ਵਿੱਚ ਬਾਬਾ ਫਤਿਹ ਸਿੰਘ ਜੈਸੀ ਕੋਈ ਮਹਾਨ ਆਤਮਾ, ਕੋਈ ਮਹਾਂਪੁਰਸ਼ ਲੱਭਣਾ ਹੋਵੇ ਤਾਂ ਨਹੀਂ ਲੱਭਦਾ। ਵੈਸੇ ਸਾਰੇ ਹੀ ਮਹਾਤਮਾ ਮਹਾਂਪੁਰਸ਼ ਪਰਮੇਸ਼ਰ ਦੇ ਪਿਆਰੇ, ਭਾਵੇਂ ਉਹ ਕਿਸੇ ਵੀ ਧਰਮ ਵਿੱਚ ਕਿਸੇ ਵੀ ਸਮਾਜ ਵਿੱਚ ਹੋਣ, ਸਤਿਕਾਰਯੋਗ ਹੁੰਦੇ ਨੇ, ਕਿਉਂਕਿ ਰੱਬ ਦੇ ਪਿਆਰੇ ਤਾਂ ਰੱਬ ਦੇ ਹੀ ਹੁੰਦੇ ਨੇ। ਪਰ ਜਿਹੜੀ ਉੱਚੀ ਅਵਸਥਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ, ਉਹ ਸੰਸਾਰ ਵਿੱਚ ਕਿਸੇ ਨੂੰ ਪ੍ਰਾਪਤ ਨਹੀਂ ਹੋਈ। ਬਾਬਾ ਜੀ ਨੇ 6 ਸਾਲ ਦੀ ਉਮਰ ਦੇ ਵਿੱਚ, 7 ਸਾਲ ਵੀ ਅਜੇ ਪੂਰੇ ਨਹੀਂ ਸੀ ਹੋਏ, ਐਡਾ ਵੱਡਾ ਸਾਕਾ ਐਡੀ ਵੱਡੀ ਦਲੇਰੀ ਨਾਲ ਕੀਤਾ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਕਹਾਂ ਫਤਿਹ ਸਿੰਘ ਸਾਹਿਬ ਜ਼ਿਆਦਾ, ਕਿੰਨੀ ਕੁ ਉਮਰ ਸੀ, ਤੁਰਕਾਂ ਸਭਾ ਨਿਡਰ ਹੋਇਆ ਬੋਲਿਓ, ਤੁਰਕਾਂ ਦੀ ਸਭਾ ਵਿੱਚ ਭਰੀ ਕਚਹਿਰੀ ਵਿੱਚ ਸੂਬੇ ਸਰਹੰਦ ਦੇ ਸਾਹਮਣੇ ਕਿੰਨੀ ਦਲੇਰੀ ਦੇ ਨਾਲ ਬਾਬਾ ਜੀ ਗਰਜ ਕੇ ਬੋਲੇ ਸਨ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਨੀਹਾਂ ਵਿੱਚ ਚਿਣੇ ਜਾਣਾ, ਆਪਣੇ ਗੋਡੇ ਛਿਲਵਾ ਲੈਣੇ। ਕਹਿੰਦੇ ਜਲਾਦ ਇੱਟ ਤੋੜਨ ਲੱਗਾ ਅਤੇ ਬਾਬਾ ਜੀ ਕਹਿੰਦੇ ਜਲਾਦ ਸਿੱਖੀ ਦਾ ਮਹਿਲ ਬਣ ਰਿਹਾ, ਟੁੱਟੀ ਇੱਟ ਨਹੀਂ ਲਾਣੀ, ਇੱਟ ਸਾਬਤੀ ਰੱਖ ਲੈ ਅਤੇ ਸਾਡੇ ਗੋਡੇ ਛਿੱਲ ਦੇ। ਇਹੋ ਜਿਹੀਆਂ ਮਹਾਨ ਆਤਮਾਵਾਂ ਦਾ ਜਨਮ ਦਿਨ ਆਪਾਂ ਮਨਾਇਆ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹੀਦੀ ਦਿਹਾੜਾ ਵੀ ਨੇੜੇ ਹੀ ਹੈ। 26 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸਾਰਾ ਸੰਸਾਰ ਨਤਮਸਤਕ ਹੁੰਦਾ। 13 ਪੋਹ ਵਾਲੇ ਦਿਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਮਨਾਈ ਜਾਂਦੀ ਹੈ ਅਤੇ 14 ਪੋਹ ਨੂੰ ਮਾਤਾ ਜੀ ਦੀ ਯਾਦ ਠੰਡੇ ਬੁਰਜ ਵਿੱਚ ਮਨਾਈ ਜਾਂਦੀ ਹੈ। ਸੋ ਸਾਧ ਸੰਗਤ ਜੀ, ਉਹ ਵੀ ਆਪਾਂ ਇਸ ਅਸਥਾਨ 'ਤੇ ਹਾਜ਼ਰੀਆਂ ਭਰ ਕੇ, ਜਿਵੇਂ ਕਿ ਸੈਕਟਰੀ ਸਾਹਿਬ ਨੇ ਸਾਰਾ ਪ੍ਰੋਗਰਾਮ ਦੱਸਿਆ ਹੈ, ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਆਹ ਜਿਹੜਾ ਸ਼ਾਮ ਦਾ ਦੀਵਾਨ ਹੈ ਰੋਜ਼ ਦਾ, ਉਹ ਕਥਾ ਕੱਲ੍ਹ ਤੋਂ ਆਰੰਭ ਹੋ ਚੁੱਕੀ ਹੈ। ਜਿਵੇਂ ਮਹਾਰਾਜ ਅਨੰਦਪੁਰ ਸਾਹਿਬ ਘੇਰੇ ਵਿੱਚ ਆਏ ਹੋਏ ਸਨ, ਰਾਤੀ ਆਪਾਂ ਸੁਣਿਆ ਹੀ ਹੈ ਕਿ ਉਹ ਘੇਰਾ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘੇਰਾ ਸੀਗਾ। 10 ਲੱਖ ਫੌਜ ਦਾ ਘੇਰਾ ਸ੍ਰੀ ਅਨੰਦਪੁਰ ਸਾਹਿਬ ਨੂੰ ਪਿਆ ਹੋਇਆ ਸੀ। ਦੂਰ ਦੂਰ ਤੋਂ ਨਾ ਕੋਈ ਅੰਦਰ ਆ ਸਕਦਾ ਸੀ ਅਤੇ ਨਾ ਕੋਈ ਬਾਹਰ ਜਾ ਸਕਦਾ ਸੀ। ਸਾਰੇ ਪਾਸੇ ਤੁਰਕਾਂ ਦੀ ਫੌਜ ਪਹਿਰੇ ਦਿੰਦੀ ਸੀ। ਰਾਸ਼ਨ ਪਾਣੀ ਅੰਦਰ ਜਾਣ ਦਾ ਬੰਦ ਹੋ ਚੁੱਕਾ ਸੀ। ਇੱਥੋਂ ਤੱਕ ਵੀ ਜਿਹੜੀ ਸਿੰਘਾਂ ਨੇ ਇੱਕ ਨਹਿਰ ਪੁੱਟੀ ਹੋਈ ਸੀ, ਉਹ ਨਹਿਰ ਵੀ ਤੁਰਕਾਂ ਨੇ, ਪਹਾੜੀਆਂ ਨੇ ਬੰਦ ਕਰ ਦਿੱਤੀ ਵੀ ਪਾਣੀ ਵੀ ਅਨੰਦਪੁਰ ਸਾਹਿਬ ਪੀਣ ਜੋਗੇ ਨਾ ਮਿਲੇ। ਇੰਨਾ ਤੰਗੀ ਦਾ ਸਮਾਂ ਅਤੇ ਲਗਭਗ 9 ਮਹੀਨੇ ਉਹ ਘੇਰਾ ਪਿਆ ਰਿਹਾ। ਉਹਨਾਂ 8-9 ਮਹੀਨਿਆਂ ਵਿੱਚ ਕਿੰਨੀ ਕੁ ਭੁੱਖ, ਕਿੰਨੀ ਕੁ ਤੰਗੀ ਸੀ ਕਿ ਘੋੜੇ ਸਾਰੇ ਮਹਾਰਾਜ ਦੇ ਆਪਣੇ ਖਾਸ ਤਬੇਲੇ ਦੇ ਘੋੜੇ ਵੀ ਸੁੱਕ ਕੇ ਤੀਲਾ ਬਣ ਗਏ। ਪ੍ਰਸ਼ਾਦੀ ਹਾਥੀ ਵਰਗੇ ਬੇਸ਼ਕੀਮਤੀ ਹਾਥੀ ਜਿਹੜੇ ਲੱਖਾਂ ਰੁਪਈਆਂ 'ਚ ਨਹੀਂ ਮਿਲਦੇ, ਭੁੱਖ ਦੇ ਦੁੱਖ ਤੋਂ ਪ੍ਰਾਣ ਤਿਆਗ ਗਏ। ਨਾ ਕੋਈ ਪਸ਼ੂ ਰਿਹਾ, ਨਾ ਕੋਈ ਪੰਛੀ। ਅੰਮ੍ਰਿਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਭੁੱਖ ਦਾ ਇਹ ਤਾਂਡਵ ਨਾਚ ਲਗਭਗ 8 ਮਹੀਨੇ ਚੱਲਿਆ ਸੀ। ਇਹਨਾਂ 8-9 ਮਹੀਨਿਆਂ ਦੇ ਵਿੱਚ ਕਿੰਨੀਆਂ ਬੇਸ਼ਕੀਮਤੀ ਜਾਨਾਂ ਭੁੱਖ ਤੋਂ ਹੀ ਚਲੀਆਂ ਗਈਆਂ। ਅਖੀਰ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਚਮਕੌਰ ਦਾ ਮਹਾਨ ਜੰਗ, ਦੁਨੀਆਂ ਵਿੱਚ ਜੰਗ ਬੜੇ ਹੋਏ ਨੇ, ਅਫਸੋਸ ਇਹ ਹੈ ਬਈ ਅੱਜ ਦੂਜੀਆਂ ਕੌਮਾਂ ਆਪਣੀਆਂ ਲੜਾਈਆਂ ਦਾ ਇਤਿਹਾਸ ਸੁਣਾਉਂਦੀਆਂ ਨੇ, ਦੱਸਦੀਆਂ ਨੇ। ਸਾਡੇ ਇਤਿਹਾਸ ਵਰਗਾ ਕਿਤੇ ਇਤਿਹਾਸ ਨਹੀਂ ਕਿ 40 ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕੀਤਾ। 10 ਲੱਖ ਫੌਜ ਚੜ੍ਹ ਕੇ ਆਈ 10ਵੇਂ ਪਾਤਸ਼ਾਹ ਨੂੰ ਫੜਨ ਵਾਸਤੇ ਅਤੇ 40 ਸਿੰਘ ਚਮਕੌਰ ਦੀ ਗੜ੍ਹੀ ਵਿੱਚ ਬਾਬਾ ਜੋਰ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ 10 ਲੱਖ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ। ਪਰ ਜਿੰਨਾ ਚਿਰ ਸਰੀਰ ਵਿੱਚ ਸਵਾਸ ਰਹੇ, ਦੁਸ਼ਮਣ ਨੂੰ ਗੜ੍ਹੀ ਦੇ ਨੇੜੇ ਨਹੀਂ ਟੁੱਕਣ ਦਿੱਤਾ। ਐਡਾ ਮਹਾਨ ਇਤਿਹਾਸ ਹੈ, ਅਸੀਂ ਆਪਣੇ ਬੱਚਿਆਂ ਨੂੰ ਕਦੀ ਸੁਣਾਇਆ, ਕਦੀ ਆਪਣੇ ਪਰਿਵਾਰ ਵਿੱਚ ਉਹਦੀ ਗੱਲ ਕੀਤੀ ਹੈ? ਜੇ ਸਾਡੇ ਘਰਾਂ ਵਿੱਚ ਉਹ ਇਤਿਹਾਸ ਦੀ ਗੱਲ ਹੁੰਦੀ ਹੋਵੇ ਤਾਂ ਸਾਡੇ ਬੱਚੇ ਕੇਸ ਨਾ ਕਟਾਉਣ। ਜੇ ਉਸ ਇਤਿਹਾਸ ਦੀ ਚਰਚਾ ਸਾਡੇ ਘਰ ਚੱਲਦੀ ਹੋਵੇ, ਅਸੀਂ ਗੁਰੂ ਤੋਂ ਬੇਮੁੱਖ ਨਾ ਹੋਈਏ। ਸੋ ਸਾਧ ਸੰਗਤ ਜੀ, ਸ਼ਾਮ ਦੇ ਦੀਵਾਨਾਂ ਵਿੱਚ ਉਹ ਕਥਾ ਲਗਭਗ 2 ਹਫ਼ਤੇ ਚੱਲਣੀ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਮਾਂ ਕੱਢ ਕੇ, ਆਪਾਂ ਫਤਿਹਗੜ੍ਹ ਸਾਹਿਬ ਨਹੀਂ ਜਾ ਸਕਦੇ, ਦੂਰ ਬੈਠੇ ਹਾਂ, ਇੱਥੋਂ ਹੀ ਆਪਣੀ ਸ਼ਰਧਾ ਦੀ ਹਾਜ਼ਰੀ ਲੱਗ ਸਕਦੀ ਹੈ ਜੇ ਆਪਾਂ ਘੱਟੋ ਘੱਟ ਰੋਜ਼ ਘੰਟਾ ਅੱਧਾ ਘੰਟਾ ਗੁਰੂ ਘਰ ਹੀ ਆ ਜਾਈਏ, ਸਮਾਂ ਕੱਢ ਕੇ ਮਹਾਰਾਜ ਦਾ ਇਤਿਹਾਸ ਹੀ ਸੁਣ ਲਈਏ। ਉਹਨਾਂ ਨੇ ਤਾਂ ਠੰਡੀਆਂ ਰਾਤਾਂ ਠੰਡੇ ਬੁਰਜਾਂ ਵਿੱਚ ਗੁਜ਼ਾਰੀਆਂ, ਨਾ ਉੱਪਰ ਲੈਣ ਨੂੰ ਕੋਈ ਰਜਾਈ ਤੁਲਾਈ ਸੀ, ਨਾ ਖਾਣ ਨੂੰ ਉੱਥੇ ਪ੍ਰਸ਼ਾਦਾ ਭੋਜਨ ਸੀ, ਬਲਕਿ ਜਿਸ ਮੋਤੀ ਮਹਿਰੇ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ, ਆਪਣੀ ਜਾਨ 'ਤੇ ਖੇਡ ਗਿਆ ਉਹ ਮੋਤੀ ਮਹਿਰਾ, ਸਣੇ ਪਰਿਵਾਰ ਦੇ ਕੋਹਲੂ 'ਚ ਪੀੜਿਆ ਗਿਆ ਸੀ, ਉਹਦੇ ਬੱਚਿਆਂ ਨੂੰ ਵੀ ਕੋਹਲੂ 'ਚ ਪੀੜ ਕੇ ਸੂਬੇ ਨੇ ਸ਼ਹੀਦ ਕਰ ਦਿੱਤਾ, ਉਹਦੇ ਪਤਨੀ ਉਹਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਅਤੇ ਟੋਡਰ ਮੱਲ ਦੀਵਾਨ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ, ਅਤੇ ਸਾਧ ਸੰਗਤ ਜੀ ਉਹਦਾ ਪਰਿਵਾਰ ਵੀ ਸਾਰਾ ਸ਼ਹੀਦ ਕੀਤਾ ਗਿਆ। ਸੋ ਇਸ ਕਰਕੇ ਉਹ ਸਮਾਂ ਯਾਦ ਕਰੋ, ਆਪਾਂ ਗੁਰੂ ਮਹਾਰਾਜ ਦੇ ਨਾਲ ਜੁੜੀਏ, ਇਤਿਹਾਸ ਦੇ ਨਾਲ ਜੁੜੀਏ, ਆਪਣੇ ਵਿਰਸੇ ਦੇ ਨਾਲ ਜੁੜੀਏ, ਬਾਣੀ ਨਾਲ ਜੁੜੀਏ ਅਤੇ ਬਾਣੇ ਨਾਲ ਜੁੜੀਏ। ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਮਹਾਰਾਜ ਦੀ ਬਾਣੀ ਦਾ ਫੈਸਲਾ ਹੈ, ਕਬੀਰ, ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ। ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ। ਪਸ਼ੂਆਂ ਦੀਆਂ ਜੂਨੀਆਂ, ਪੰਛੀਆਂ ਦੀਆਂ ਜੂਨੀਆਂ ਛੇਤੀ ਮਿਲ ਜਾਂਦੀਆਂ ਨੇ, ਪਰ ਮਨੁੱਖਾ ਜਨਮ ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਬੜੇ ਪੁੰਨ ਇਕੱਠੇ ਹੋਣ ਤਾਂ ਮਿਲਦਾ, ਵਾਰ ਵਾਰ ਨਹੀਂ ਮਿਲਦਾ। ਜਿਉਂ ਬਨ ਫਲ ਪਾ ਕੇ ਭੋਇੰਗ ਰਹਿ ਬੋਰ ਨਾ ਲਾਗੈ ਡਾਰ, ਜਿਵੇਂ ਦਰਖਤ ਦੇ ਫਲ ਟਾਹਣੀ ਨਾਲੋਂ ਟੁੱਟ ਕੇ ਜ਼ਮੀਨ 'ਤੇ ਡਿੱਗ ਪੈਣ, ਦੁਬਾਰਾ ਟਾਹਣੀ ਨਾਲ ਨਹੀਂ ਲੱਗਿਆ ਕਰਦੇ। ਇਸ ਤਰ੍ਹਾਂ ਇੱਕ ਵਾਰੀ ਮਨੁੱਖਾ ਜਨਮ ਹੱਥੋਂ ਚਲਾ ਜਾਵੇ, ਛੇਤੀ ਕੀਤਿਆਂ ਪ੍ਰਾਪਤ ਨਹੀਂ ਹੋਇਆ ਕਰਦਾ। ਇਹਨੂੰ ਆਪਣੇ ਸਤਿਗੁਰਾਂ ਦੀ ਬਾਣੀ ਨਾਲ, ਗੁਰੂ ਦੇ ਬਾਣੇ ਨਾਲ ਜੁੜ ਕੇ ਸਫਲਾ ਕਰ ਲਓ। ਸਮਾਂ ਕੱਢੋ, ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰਿਆ ਕਰੀਏ। ਬੜੀ ਖੁਸ਼ੀ ਹੈ ਤੁਸੀਂ ਵੀਕਐਂਡ ਨੂੰ ਆਉਂਦੇ ਹੋ। ਸਮੇਂ ਦੀ ਇੱਥੋਂ ਦੀ ਜਿਹੜੀ ਹਾਲਾਤ ਹੈ ਉਹ ਇੱਦਾਂ ਦੀ ਹੈ, ਸਾਰੇ ਕੰਮਾਂ ਕਾਰਾਂ ਵਾਲੇ ਹਾਂ, ਕਿਰਤ ਵੀ ਕਰਨੀ ਹੈ, ਆਪਣਾ ਪਰਿਵਾਰ ਵੀ ਪਾਲਣਾ ਹੈ, ਪਰ ਨਾਲ ਨਾਲ ਆਪਣੇ ਗੁਰੂ ਵਾਸਤੇ ਜੋ ਸਾਡੇ ਫਰਜ਼ ਹਨ ਉਹ ਵੀ ਪੂਰੇ ਕਰਨੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਆਓ ਆਪਣੀਆਂ ਮਨ ਬਿਰਤੀਆਂ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜ ਲਈਏ, ਔਰ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ, ਪਹਿਲੇ ਪਾਤਸ਼ਾਹ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ, ਉਪਦੇਸ਼ ਦੇ ਰਹੇ ਹਨ ਕਿ ਇੱਕ ਬੰਦਾ ਮਰਦਾ ਹੈ ਅਤੇ ਪੰਜ ਰੋਂਦੇ ਹਨ, ਮਾਂ ਪਿਓ ਰੋਂਦੇ ਹਨ, ਭੈਣ ਭਾਈ ਰੋਂਦੇ ਹਨ, ਪਤਨੀ ਰੋਂਦੀ ਹੈ, ਬੱਚੇ ਰੋਂਦੇ ਹਨ। ਜਿਨ੍ਹਾਂ ਜਿਨ੍ਹਾਂ ਦਾ ਜਿੰਨਾ ਜਿੰਨਾ ਕਿਸੇ ਬੰਦੇ ਨਾਲ ਸੰਬੰਧ ਹੁੰਦਾ ਹੈ ਰੋਂਦੇ ਹਨ। ਕਿਉਂ ਰੋਂਦੇ ਹਨ? ਕਿ ਅੰਦਰ ਹਉਮੈ ਦਾ ਖੰਡਾ ਖੜਕਦਾ ਹੈ, ਮੈਂ ਕਰਕੇ ਰੋਂਦੇ ਹਨ, ਮੇਰਾ ਸੀ, ਮੇਰਾ ਪੁੱਤਰ ਸੀ, ਮੇਰਾ ਭਰਾ ਸੀ, ਮੇਰਾ ਭਤੀਜਾ ਸੀ, ਮੇਰਾ ਭਾਣਜਾ ਸੀ, ਮੇਰਾ ਬਾਪੂ ਸੀ, ਮੇਰਾ ਪਤੀ ਸੀ, ਮੇਰਾ ਕਰਕੇ ਰੋਂਦੇ ਹਨ। ਜੇ ਬਗਾਨਾ ਹੋਵੇ ਨਹੀਂ ਰੋਂਦੇ। ਦੂਸਰੇ ਸ਼ਹਿਰ ਵਿੱਚ, ਦੂਸਰੀ ਕੌਮ ਵਿੱਚ, ਦੂਸਰੀ ਜਾਤੀ 'ਚ, ਦੂਸਰੇ ਮੁਲਕ 'ਚ ਵੀ ਮੌਤਾਂ ਹੁੰਦੀਆਂ ਨੇ। ਟੈਲੀਵਿਜ਼ਨ 'ਤੇ ਖਬਰਾਂ ਵੀ ਸੁਣ ਲੈਂਦੇ ਹਾਂ, ਫਲਾਣੇ ਸ਼ਹਿਰ ਵਿੱਚ ਨੌਜਵਾਨ ਬੰਦਾ ਮਾਰਿਆ ਗਿਆ, ਇੰਨਾ ਕਹਿ ਮਾੜਾ ਹੋਇਆ, ਕਹਿ ਕੇ ਆਪਾਂ ਉਸ ਤੋਂ ਬਾਅਦ ਕਦੀ ਗੱਲ ਨਹੀਂ ਕਰਦੇ, ਕਦੀ ਸਾਡੀਆਂ ਅੱਖਾਂ 'ਚ ਹੰਝੂ ਨਹੀਂ ਆਏ। ਕਿਉਂ? ਉਹ ਆਪਣਾ ਨਹੀਂ ਸੀ, ਉਹ ਮੇਰਾ ਨਹੀਂ ਸੀ, ਰੋਂਦਾ ਤਾਂ ਮੈਂ ਅਤੇ ਮੇਰਾ ਹੀ ਹੈ। ਇਸ ਪਾਵਨ ਸ਼ਬਦ ਵਿੱਚ ਮਹਾਰਾਜ ਇਸ ਵਿਸ਼ੇ 'ਤੇ ਬਹੁਤ ਡੂੰਘੀ ਗੱਲ ਸਮਝਾ ਰਹੇ ਨੇ, ਪਰ ਸਮਝ ਉਹਨਾਂ ਨੂੰ ਆਉਣੀ ਹੈ ਜਿਨ੍ਹਾਂ ਦੀ ਸੁਰਤੀ ਇਕਾਗਰ ਹੋਵੇਗੀ, ਜੇ ਸਾਡਾ ਧਿਆਨ ਜੁੜਿਆ ਹੋਵੇ। ਜਿਵੇਂ ਸਾਧ ਸੰਗਤ ਜੀ, ਮੀਂਹ ਪੈ ਰਿਹਾ ਹੋਵੇ ਤਾਂ ਬਾਲਟੀ ਸਿੱਧੀ ਰੱਖ ਦਿਓ ਅਤੇ ਭਰ ਜਾਂਦੀ ਹੈ, ਅਤੇ ਜੇ ਮੀਂਹ ਪੈਂਦੇ ਜੇ ਬਾਲਟੀ ਮੁੱਧੀ ਹੋਵੇ, ਮਹਾਰਾਜ ਫੈਸਲਾ ਦਿੰਦੇ ਨੇ, ਉਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਮੂਧੇ ਭਾਂਡੇ 'ਚ ਕੁਛ ਨਹੀਂ ਪੈਂਦਾ, ਸਿੱਧਾ ਭਰ ਜਾਂਦਾ ਹੈ। ਸੋ ਆਪਣੀ ਸੁਰਤੀ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜੀਏ, ਇਕਾਗਰ ਚਿੱਤ ਹੋ ਕੇ ਬਾਣੀ ਦਾ ਆਨੰਦ ਮਾਣੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹੇ। ਮੂਹੇ ਕਉ ਸੱਚ ਰੋਵਹਿ ਮੀਤ। ਮਹਾਰਾਜ ਕਹਿੰਦੇ ਜਿਹਦਾ ਕੋਈ ਰਿਸ਼ਤੇਦਾਰ, ਸਾਖ ਸੰਬੰਧੀ, ਮਿੱਤਰ ਮਰ ਜਾਂਦਾ, ਜਿਹੜੇ ਸੱਚੇ ਮਿੱਤਰ ਪਿਆਰੇ ਹੁੰਦੇ ਆ, ਡੂੰਘਾ ਪਿਆਰ ਰੱਖਦੇ ਆ, ਉਹ ਜ਼ਰੂਰ ਆਉਂਦੇ, ਕਿਉਂਕਿ ਜਿੰਨੀ ਨੇੜਤਾ ਹੋਵੇਗੀ ਓਨਾ ਦੁੱਖ ਹੋਵੇਗਾ, ਜਿੰਨੀ ਦੂਰੀ ਹੋਵੇਗੀ ਓਨਾ ਦੁੱਖ ਘੱਟ ਹੋਵੇਗਾ। ਤੋ ਜਿੰਨਾ ਨੇੜੇ ਦੇ ਮਿੱਤਰ ਹਨ ਉਹ ਰੋਂਦੇ ਹਨ, ਉਹ ਰੋਂਦੇ ਹਨ ਵੀ ਇਹ ਸਾਡਾ ਸੱਜਣ ਮਰ ਗਿਆ, ਚਲਾਣਾ ਕਰ ਗਿਆ। ਦੂਸਰਾ ਅਰਥ ਇਹ ਹੈ ਕਿ ਜਿਹੜੇ ਆਪਾ ਭਾਵ ਵੱਲੋਂ ਮਰ ਜਾਂਦੇ ਹਨ, ਜਿਨ੍ਹਾਂ ਦੇ ਅੰਦਰੋਂ ਮੈਂ ਮਿਟ ਜਾਂਦੀ ਹੈ, ਜਿਉਂਦਿਆਂ ਮਰ ਜਾਂਦੇ ਹਨ, ਜੀਵਤ ਮਰਨਾ ਤਾਰੇ ਤਰਨਾ, ਜੈ ਜਗਦੀਸ਼ ਪਰਮਗਤ ਸਰਨਾ। ਜਿਹੜੇ ਜਿਉਂਦੇ ਭਾਵ ਮਰ ਜਾਂਦੇ ਹਨ, ਉਹਨਾਂ ਦੇ ਜਿਹੜੇ ਪਹਿਲੇ ਮਿੱਤਰ ਹੁੰਦੇ ਹਨ ਉਹ ਕਿਹੜੇ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਆਲਸ। ਜਿਹੜੇ ਉਹ ਜਿਉਂਦਿਆਂ, ਜਿਹੜਾ ਬੰਦਾ ਮੈਂ ਕਰਕੇ ਜਿਉਂਦਾ ਉਹਦੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ। ਜਿਹੜਾ ਮੈਂ ਕਰਕੇ ਜਿਉਂਦਾ, ਥੋੜ੍ਹਾ ਜਿਹਾ ਸੂਖਮ ਵਿਸ਼ਾ ਹੈ ਸਾਧ ਸੰਗਤ ਜੀ। ਗੁਰਬਾਣੀ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਕਈ ਵਾਰੀ ਆਪਾਂ ਸੋਚੀਏ ਨਾ ਵੀ ਪਹਿਲੇ ਦਿਨ ਹੀ ਸਮਝ ਆ ਜਾਵੇ। ਪਹਿਲੇ ਦਿਨ ਤਾਂ ਸਕੂਲ 'ਚ ਬਹਿਣਾ ਹੀ ਆਉਂਦਾ ਹੈ। ਜਦੋਂ ਆਪਾਂ ਰੋਜ਼ ਸੁਣਾਂਗੇ ਬਾਣੀ, ਫਿਰ ਹੌਲੇ 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 ਸਾਡੀ ਸੁਰਤੀ 'ਚ ਇਹਦਾ ਘਾਸਾ ਪੈਂਦਾ। ਜਿਵੇਂ ਖੂਹ ਦੀ ਮਣ ਦੇ ਉੱਤੇ ਉਹ ਰੱਸੀ ਨੂੰ ਆਪਾਂ ਖਿੱਚੀ ਜਾਂਦੇ ਹਾਂ ਨਾ, ਅਤੇ ਉਹ ਪੱਥਰ ਦੇ ਵਿੱਚ ਵੀ ਉਹਦਾ ਨਿਸ਼ਾਨ ਪੈ ਜਾਂਦਾ। ਇਸੇ ਤਰ੍ਹਾਂ ਬਾਣੀ ਜਿਹੜੀ ਹੈ ਨਾ, ਹੌਲੇ 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 ਸੁਰਤੀ 'ਚ ਆਪਣੀ ਥਾਂ ਬਣਾ ਲੈਂਦੀ ਹੈ। ਸੋ ਜੀਣਾ ਵੀ ਦੋ ਤਰ੍ਹਾਂ ਦਾ ਅਤੇ ਮਰਨਾ ਵੀ ਦੋ ਤਰ੍ਹਾਂ ਦਾ। ਇੱਕ ਜੀਉਣਾ ਹੈ, ਆਪਾਂ ਸਾਰੇ ਜੀਂਦੇ ਪਏ, ਸਾਰੇ ਤੁਰੇ ਫਿਰਦੇ ਹਾਂ, ਕਹਿੰਦੇ ਜਿਉਂਦਾ ਬੰਦਾ, ਸਵਾਸ ਚੱਲਦੇ ਨੇ ਕਹਿੰਦੇ ਜਿਉਂਦਾ, ਇਹ ਸਵਾਸ ਨਿਕਲ ਗਏ ਕਹਿੰਦੇ ਮਰ ਗਿਆ, ਤੁਰਿਆ ਫਿਰਿਆ ਜਿਉਂਦਾ, ਸਵਾਸ ਨਿਕਲ ਗਏ ਮਰ ਗਿਆ। ਇਹ ਤਾਂ ਆਪਾਂ ਸਾਰਿਆਂ ਨੂੰ ਪਤਾ। ਦੂਜਾ ਵੀ ਹੈ, ਆਤਮਕ ਤੌਰ 'ਤੇ ਜੀ ਉੱਠਣਾ, ਰੂਹਾਨੀ ਜੀਵਨ ਮਿਲ ਜਾਣਾ। ਰੂਹਾਨੀ ਜੀਵਨ ਤਾਂ ਮਿਲਦਾ ਜੇ ਇਸ ਪਾਸਿਓਂ ਮਰ ਜਾਵੇ, ਦੁਨੀਆ ਵਾਲੇ ਪਾਸਿਓਂ। ਦੁਨੀਆ ਕਵੇ ਇਹ ਤਾਂ ਮਰਿਆ ਹੀ ਹੈ, ਇਹ ਤਾਂ ਮਰਿਆ ਵਰਗਾ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਜਦੋਂ ਰੱਬ ਵਾਲੇ ਪਾਸੇ ਤੁਰੀਦਾ ਤਾਂ ਦੁਨੀਆ ਕਹਿੰਦੀ ਹੈ ਵੀ ਇਹ ਤਾਂ ਜਿਹੋ ਜਿਹਾ ਜਿਉਂਦਾ ਇਹੋ ਜਿਹਾ ਸਾਡੇ ਕੰਮ ਦਾ ਨਹੀਂ ਰਿਹਾ, ਹੁਣ ਇਹ ਸਾਡੇ ਕੰਮ ਦਾ ਨਹੀਂ ਰਿਹਾ। ਜਿਹੜਾ ਜਿਉਂਦੇ ਭਾਵ ਤੋਂ ਮਰ ਜਾਂਦਾ ਹੈ ਉਹਦੇ ਵੀ ਰਿਸ਼ਤੇਦਾਰ ਰੋਂਦੇ ਹੈ। ਆਖੋ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ ਜਦੋਂ ਮਹਾਰਾਜ ਕੋਲ ਆ ਗਏ ਅਤੇ ਉਹਦੇ ਮਾਂ ਬਾਪ ਕਹਿੰਦੇ ਇਹ ਤਾਂ ਹੁਣ ਬੁੱਢਾ ਹੋ ਗਿਆ, ਇਹ ਸਾਡਾ ਸਾਡੇ ਕੰਮ ਦਾ ਰਿਹਾ, ਇਹ ਤਾਂ ਬਾਬਿਆਂ ਦਾ ਹੀ ਬਣ ਗਿਆ ਕਹਿੰਦੇ। ਸਾਧ ਸੰਗਤ ਜੀ, ਦੁਨੀਆ ਉਹਨਾਂ ਚਿਰ ਹੀ ਆਪਣਾ ਆਪਣਾ ਕਹਿੰਦੀ ਹੈ ਜਿੰਨਾ ਚਿਰ ਇਹਨਾਂ ਨੂੰ ਖਵਾਈ ਪਿਆਈ ਜਾਓ। ਜਦੋਂ ਕੋਈ ਬੰਦਾ ਰੱਬ ਵਾਲੇ ਪਾਸੇ ਤੁਰ ਪਏ ਨਾ ਪੂਰੀ ਤਰ੍ਹਾਂ, ਅਜੇ ਆਪਾਂ ਤੁਰੇ ਨਹੀਂ ਤਾਂ ਹੀ ਆਪਣੇ ਰਿਸ਼ਤੇਦਾਰ ਸਾਨੂੰ ਆਪਣਾ ਸਮਝਦੇ ਆ, ਮਾਫ਼ ਕਰਨਾ। ਜਦੋਂ ਅਸੀਂ ਆਪਣੇ ਗੁਰੂ ਤੁਰ ਪਵਾਂਗੇ ਤਾਂ ਫਿਰ ਕਹਿਣਗੇ ਵੀ ਇਹ ਤਾਂ ਗਿਆ। ਉਹ ਕੋਈ ਜ਼ਮਾਨਾ ਸੀ, ਕਹਿੰਦੇ ਸਿੰਘ ਜੰਗਲਾਂ 'ਚ ਰਹਿੰਦੇ ਸੀ, ਤੁਰਕਾਂ ਨਾਲ ਜੰਗ ਹੁੰਦਾ ਸੀ, ਕੋਈ ਪਤਾ ਨਹੀਂ ਕਿਹੜੇ ਮੋੜ 'ਤੇ ਸ਼ਹੀਦੀ ਹੋ ਜਾਣੀ। ਬਾਬਾ ਬੋਤਾ ਸਿੰਘ ਜੀ ਦਾ, ਬਾਬਾ ਗਰਜਾ ਸਿੰਘ ਜੀ ਦਾ ਜਦੋਂ ਸਮਾਂ ਸੀ, ਭਾਈ ਸੁੱਖਾ ਸਿੰਘ ਅਤੇ ਭਾਈ ਮਹਤਾਬ ਸਿੰਘ ਦਾ ਸਮਾਂ ਸੀ, ਸਿੰਘ ਜੰਗਲਾਂ 'ਚ ਰਹਿੰਦੇ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਦੋ ਜਨਾਨੀਆਂ ਲੜ ਪਈਆਂ। ਇੱਕ ਕਹਿੰਦੀ ਤੇਰਾ ਘਰ ਵਾਲਾ ਮਰ ਜੇ, ਤੇਰਾ ਖਸਮ ਮਰ ਜੇ, ਔਰ ਦੂਜੀ ਕਹਿੰਦੀ ਤੇਰਾ ਖਸਮ ਨਿਹੰਗ ਬਣ ਜੇ ਕਹਿੰਦੀ। ਉਹ ਕਹਿੰਦੇ ਮਰ ਗਿਆ ਅਤੇ ਮਰ ਗਿਆ ਤਾਂ ਜਦ ਖਿਹੜਾ ਛੁੱਟ ਗਿਆ, ਜਿਹੜਾ ਰੋਜ਼ ਹੀ ਜੰਗਾਂ 'ਚ ਰਿਹਾ ਉਹ ਮਰਿਆ ਵਰਗਾ ਹੀ ਹੈ ਕਹਿੰਦੇ। ਅਤੇ ਇਹ ਵੀ ਕਹਾਵਤ 'ਚ ਸੁਣੀ ਹੈ, ਉਹ ਕਹਿੰਦੇ ਵੀ ਇੱਕ ਮਾਈ ਨੇ ਦੱਸਿਆ ਕਿੰਨੇ ਭੈਣ ਤੇਰੇ ਕਿੰਨੇ ਪੁੱਤਰ ਨੇ, ਕਹਿੰਦੀ ਇੱਕ ਪੁੱਤਰ ਮੇਰਾ ਮਰ ਗਿਆ ਸੀ, ਇੱਕ ਮੇਰਾ ਸਿੱਖਾਂ 'ਚ ਰਲ ਗਿਆ ਸੀ, ਤਿੰਨ ਸੁੱਖ ਨਾਲ ਜਿਉਂਦੇ ਨੇ, ਹੋਏ ਦੇ ਪੰਜ ਸੀ ਕਹਿੰਦੀ, ਹੋਏ ਦੇ ਪੰਜ ਸੀ, ਇੱਕ ਸਿੱਖਾਂ 'ਚ ਰਲ ਗਿਆ, ਇੱਕ ਮੇਰਾ ਪੁੱਤਰ ਮਰ ਗਿਆ, ਤਿੰਨ ਜਿਉਂਦੇ ਨੇ। ਇਹਦਾ ਮਤਲਬ ਜਿਹੜਾ ਸਿੱਖਾਂ 'ਚ ਰਲ ਗਿਆ ਸੀ ਉਹ ਵੀ ਮਰ ਗਿਆ ਸੀ। ਜਿਉਂਦੇ ਮਰ ਕੇ ਸੀ ਸਥਲੀ 'ਤੇ ਧਾਰ ਕੇ ਗੁਰੂ ਦੇ ਬਣਨਾ ਪੈਂਦਾ, ਸੌਖਾ ਕੰਮ ਨਹੀਂ ਜੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਦੋਂ ਕੋਈ ਇਸ ਤਰ੍ਹਾਂ ਮਰ ਜਾਂਦਾ ਤਾਂ ਉਹਦੇ ਜਿਹੜੇ ਮਿੱਤਰ ਨੇ ਉਹ ਰੋਂਦੇ ਨੇ, ਉਹ ਕਹਿੰਦੇ ਸਾਡੇ ਕੰਮ ਦਾ ਨਹੀਂ ਰਿਹਾ। ਤ੍ਰੈ ਗੁਣ ਰੋਵੇ ਹੈ ਨੀਤਾ ਨੀਤ, ਜਿਹੜੇ ਮਾਇਆ ਦੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹ ਵੀ ਰੋਂਦੇ ਨੇ, ਕਹਿੰਦੇ ਸਾਡੇ ਚੁੰਗਲ 'ਚੋਂ ਨਿਕਲ ਗਿਆ, ਤਿੰਨਾਂ ਗੁਣਾਂ 'ਚ ਸੰਸਾਰ ਫਸਿਆ ਹੋਇਆ, ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਕਦੀ ਫਿਰ ਵਿਚਾਰ ਕਰਾਂਗੇ ਵੀ ਤਿੰਨ ਗੁਣ ਕੀ ਨੇ, ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਤਾਂ ਵਿਆਖਿਆ ਉੱਤੇ ਨਾ ਪਾਬੰਦੀਆਂ ਲੱਗੀਆਂ ਹੋਈਆਂ। ਜੇ ਕੋਈ ਵਿਆਖਿਆ ਕਰਨ ਲੱਗੇ ਨਾ ਤਾਂ ਕਹਿਣ ਲੱਗੇ ਇਹਦੇ 'ਚ ਬਾਹਮਣਵਾਦ ਦਾ ਪ੍ਰਚਾਰ ਕਰਦੇ ਨੇ, ਤਿੰਨ ਗੁਣ ਤਾਂ ਬਾਹਮਣਾਂ ਦੇ ਹੁੰਦੇ ਨੇ। ਹੁਣ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਉਹ ਕਿਵੇਂ ਛੱਡ ਦਈਏ? ਕੋਈ ਬਾਹਮਣਾਂ ਦੇ ਨਾਂ ਲੱਗੇ ਨੇ ਤਿੰਨ ਗੁਣ, ਇਹਦੇ ਮਾਇਆ ਦੇ ਤਿੰਨ ਗੁਣ ਨੇ। ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਸੰਸਾਰੀ ਰਜੋ ਗੁਣ ਹੈ, ਭੰਡਾਰੀ ਸਤੋ ਗੁਣ ਹੈ, ਅਤੇ ਲਾਏ ਦੀ ਬਾਣ ਲੈ ਕਰ ਲੈਣਾ, ਸਮੇਟ ਲੈਣਾ ਸ਼ਿਵ ਜੀ ਦਾ ਕੰਮ ਹੈ, ਉਹ ਤਮੋ ਗੁਣ ਹੈ। ਮਾਇਆ ਦੇ ਹੀ ਤਿੰਨ ਚੇਲੇ ਨੇ, ਮਾਇਆ ਦੇ ਤਿੰਨ ਚੇਲੇ ਨੇ ਨਾ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਆਮ ਦੀ ਬਾਣ ਇਕੱਠਾ ਪੜ੍ਹ ਦਿੰਦੇ ਪਾਠ, ਪਰ ਸੰਪਰਦਾਇ 'ਚ ਲਾਏ ਦੀ ਬਾਣ, ਬਾਣ ਕਹਿੰਦੇ ਨੇ ਆਦਤ ਨੂੰ, ਸੁਭਾਅ ਨੂੰ। ਉਹ ਜਿਹੜਾ ਸ਼ਿਵਜੀ ਹੈ ਉਹਦੀ ਆਦਤ ਹੈ ਸਾਰਿਆਂ ਨੂੰ ਸਮੇਟ ਦੇਣਾ, ਖਤਮ ਕਰ ਦੇਣਾ, ਵਿਨਾਸ਼ ਕਰ ਦੇਣਾ। ਅਤੇ ਸੰਸਾਰੀ ਹੈ ਪੈਦਾ ਕਰਦਾ ਹੈ, ਜਨਮ ਦਿੰਦਾ ਹੈ, ਭੰਡਾਰੀ ਹੈ ਰੋਜੀ ਦਿੰਦਾ ਹੈ। ਇੱਕ ਅਕਾਲ ਪੁਰਖ ਦੇ ਹੁਕਮ ਵਿੱਚ ਮਾਇਆ ਦੇ ਤਿੰਨ ਚੇਲੇ ਕੰਮ ਕਰਦੇ ਨੇ। ਸਾਰੀ ਦੁਨੀਆ 'ਚ ਫਸੀ ਹੋਈ ਹੈ, ਗੁਰੂ ਕਾ ਸਿੱਖ ਵਿਰਲਾ ਜਿਹੜਾ ਇਹ ਤੋਂ ਨਿਕਲ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਉੱਪਰ ਚਲਾ ਜਾਂਦਾ, ਤਿੰਨਾਂ ਗੁਣਾਂ ਤੋਂ ਉੱਪਰ ਚਲਾ ਜਾਂਦਾ। ਬਾਕੀ ਸੰਸਾਰ ਤਿੰਨਾਂ ਗੁਣਾਂ ਦੇ ਅੰਦਰ ਰਹਿੰਦਾ। ਇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਅਤੇ ਮਹਾਰਾਜ ਸਾਹਿਬ ਕਹਿੰਦੇ ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ। ਤਿੰਨਾਂ ਗੁਣਾਂ ਦੀ ਰਹਿਤ ਤੋਂ ਪਰੇ ਚਲਾ ਗਿਆ, ਨਿਰਾਲਾ ਹੋ ਗਿਆ। ਜਿਹੜਾ ਉਹ ਨਿਆਰਾ ਹੋ ਗਿਆ, ਉਹਦੇ ਤੋਂ ਮਾਇਆ ਦੇ ਤਿੰਨੇ ਗੁਣ ਰੋਂਦੇ ਨੇ। ਉਹ ਕਹਿੰਦੇ ਸਾਨੂੰ ਛੱਡ ਕੇ ਨਿਕਲ ਗਿਆ ਸਾਡੇ ਚੁੰਗਲ 'ਚੋਂ, ਸਾਡੇ ਪਹਿਰੇ 'ਚੋਂ ਬਾਹਰ ਹੋ ਗਿਆ। ਅਤੇ ਅਗਲੀ ਪੰਕਤੀ ਹੈ, ਦੁੱਖ ਸੁੱਖ ਪਰ ਹਰ ਸਹਿਜ ਸੁਚੀਤ। ਇਹੋ ਜਿਹਾ ਗੁਰਮੁਖ ਦੁੱਖ ਅਤੇ ਸੁੱਖ ਦੋਵਾਂ ਤੋਂ ਉੱਪਰ ਹੋ ਜਾਂਦਾ, ਨਾ ਉਹਨੂੰ ਦੁੱਖ ਲੱਗਦਾ ਨਾ ਉਹਨੂੰ ਸੁੱਖ ਦੀ ਇੱਛਾ ਹੁੰਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਹਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਾਨੈ। ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਅਵਸਥਾ ਇਹ ਸ਼ਬਦ ਦੱਸ ਰਹੇ ਨੇ, ਉਹਨਾਂ ਨੇ ਕਰਕੇ ਵਿਖਾਈ ਹੈ। ਦਿੱਲੀ ਦੀ ਚਾਂਦਨੀ ਚੌਂਕ ਦੀ ਕੋਤਵਾਲੀ 'ਚ ਬੈਠੇ ਨੇ, ਪਾਤਸ਼ਾਹ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂਈ 'ਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ ਗਿਆ, ਹਜ਼ੂਰ ਸੱਚੇ ਪਾਤਸ਼ਾਹ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਪਰ ਮਹਾਰਾਜ ਸਾਹਿਬ ਜੀ ਦੇ ਸਿੱਖ ਅਤੇ ਮਹਾਰਾਜ ਸਾਹਿਬ ਜੀ ਦੁੱਖ ਔਰ ਸੁੱਖ ਦੋਵਾਂ ਤੋਂ ਉੱਪਰ ਬੜੇ ਆਨੰਦ ਵਿੱਚ ਬੈਠੇ ਹਨ। ਇਹ ਸੱਚੇ ਪਾਤਸ਼ਾਹ ਲਿਖ ਰਹੇ ਨੇ ਕਿ ਇਹੋ ਜਿਹੀ ਅਵਸਥਾ ਆ ਜਾਂਦੀ ਹੈ ਕਿ ਦੁੱਖ ਅਤੇ ਸੁੱਖ ਦੋਵੇਂ ਹੀ ਤਿਆਗ ਦਿੱਤੇ, ਨਾ ਹੁਣ ਸੁੱਖ ਦੀ ਇੱਛਾ ਰਹੀ ਨਾ ਦੁੱਖ ਦਾ ਡਰ ਰਿਹਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਹਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਾਨੈ। ਸਹਿਜ ਸੋਚੀਤ, ਉਸ ਮਹਾਂਪੁਰਸ਼ ਦੀ ਅਵਸਥਾ ਸਹਿਜ ਅਵਸਥਾ ਬਣ ਜਾਂਦੀ ਹੈ। ਸਹਿਜੇ ਹੋਤਾ ਹੋ ਜਾਇਸ ਹੋਏ, ਜੋ ਸਹਿਜ ਹੋ ਜਾਏ ਹੋ ਰਿਹਾ ਠੀਕ ਹੈ, ਜੇ ਪ੍ਰਸ਼ਾਦਾ ਮਿਲ ਗਿਆ ਛਕ ਲਿਆ, ਨਹੀਂ ਮਿਲਿਆ ਤਾਂ ਵੀ ਸਬਰ ਸੰਤੋਖ ਹੁੰਦਾ। ਇੱਥੋਂ ਤੱਕ ਸਾਧ ਸੰਗਤ ਦੀ ਅਵਸਥਾ ਆਪਣੀ ਬੜੀ ਔਖੀ ਹੈ। ਅਸੀਂ ਤਾਂ 7-13 ਪੀੜ੍ਹੀਆਂ ਦਾ ਜੋੜ ਕੇ ਮਰਦੇ ਹਾਂ ਵੀ ਸਾਡੀ ਅਗਲੀ ਜਨਰੇਸ਼ਨ ਕੀ ਕਰੇਗੀ, ਉਸ ਤੋਂ ਅਗਲੀ ਕੀ ਕਰੇਗੀ, ਉਸ ਤੋਂ ਅਗਲੀ ਕੀ ਕਰੇਗੀ। ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕਹਿੰਦੇ ਆ, ਅੱਜ ਪ੍ਰਸ਼ਾਦਾ ਮਿਲ ਗਿਆ, ਕੱਲ੍ਹ ਮਿੱਟੀ ਕੋਈ ਫਿਕਰ ਨਹੀਂ, ਪਰਮੇਸ਼ਰ ਦੇਵੇ ਨਾ ਦੇਵੇ, ਆਖੋ ਸ੍ਰੀ ਵਾਹਿਗੁਰੂ। ਇਹੋ ਜਿਹੀ ਅਵਸਥਾ ਹੁੰਦੀ ਹੈ। ਇਹ ਬਚਨ ਆਇਆ ਮਾਝ ਦੀ ਵਾਰ ਵਿੱਚ, ਸੁੱਖ ਕਿੰਨਾ ਕੁ ਹੋਵੇ, ਕਿੰਨਾ ਕੁ ਸੁੱਖ ਹੋਵੇ। ਕਹਿੰਦੇ ਨਦੀਆਂ ਹੋਵੇ ਧੇਣਵਾਂ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸਲੋਕ ਹੈ। ਨਦੀਆਂ ਹੋਵੇ ਧੇਣਵਾਂ, ਧੇਣਵਾਂ ਕਹਿੰਦੇ ਗਊਆਂ, ਕਹਿੰਦੇ ਜਿਹੜੀਆਂ ਨਦੀਆਂ ਨੇ ਉਹ ਗਊਆਂ ਬਣ ਜਾਣ, ਭਾਵ ਦੁੱਧ ਦੁੱਧ ਦੀਆਂ ਭਰ ਕੇ ਚੱਲਣ। ਨਦੀਆਂ ਹੋਵੇ ਧੇਣਵਾਂ ਅਤੇ ਸੁੰਮ ਹੋਵੇ ਦੁੱਧ ਘਿਓ, ਦੁੱਧ ਘਿਓ ਦੇ ਸੋਮੇ ਚੱਲ ਪੈਣ, ਜਿੱਥੋਂ ਦਿਲ ਕਰੇ ਦੁੱਧ ਪੀ ਲਈਏ ਇੱਦਾਂ ਬੁੱਕ ਭਰ ਕੇ, ਜਿੱਥੋਂ ਦਿਲ ਕਰੇ ਉੱਥੋਂ ਘਿਓ ਦਾ ਡੱਬਾ ਭਰ ਲਿਆਈਏ, ਇੰਨਾ ਪੈਸਾ ਲੱਗੇ, ਇੰਨਾ ਦੁੱਧ ਹੋਵੇ, ਘਿਓ ਹੋਵੇ, ਇੰਨਾ ਕੁਝ ਹੋਵੇ। ਹੁਣ ਦੁੱਧ ਘਿਓ ਖੁਸ਼ੀ ਦੀ ਨਿਸ਼ਾਨੀ ਸੀ ਨਾ, ਜਿਹੜੇ ਘਰ 'ਚ ਦੁੱਧ ਘਿਓ ਹੁੰਦਾ ਸੀ ਕਹਿੰਦੇ ਚੰਗਾ ਖਾਂਦਾ ਪੀਂਦਾ ਘਰ ਹੈ। ਨਦੀਆਂ ਹੋਵੇ ਧੇਣਵਾਂ, ਕਹਿੰਦੇ ਦੁੱਧ ਦੀਆਂ ਨਦੀਆਂ ਭਰੀਆਂ ਹੋਣ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਮਾਝ ਦੀ ਵਾਰ ਵਿੱਚ ਪੜ੍ਹ ਲੈਣਾ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘਿਓ, ਦੁੱਧ ਘਿਓ ਦੇ ਸੋਮੇ ਚੱਲਦੇ ਹੋਣ, ਸਗਲੀ ਧਰਤੀ ਸ਼ੱਕਰ ਹੋਵੇ, ਸਾਰੀ ਧਰਤੀ ਸ਼ੱਕਰ ਦੀ ਹੋਵੇ, ਜਿੱਥੋਂ ਦਿਲ ਕਰੇ ਮਿੱਠਾ ਚੁੱਕ ਕੇ ਪਾ ਲਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿੱਤ ਜੀਓ, ਮਨ ਖੁਸ਼ ਹੋਵੇ ਹਰ ਵੇਲੇ, ਖਾਣ ਪੀਣ ਦੀ ਕਮੀ ਨਹੀਂ ਤੇ ਚਿੰਤਾ ਵੀ ਕੋਈ ਨਹੀਂ। ਚਿੰਤਾ ਤੇ ਖਾਣ ਪੀਣ ਦੀ ਹੁੰਦੀ ਹੈ, ਜਦੋਂ ਖਾਣ ਪੀਣ ਨੂੰ ਸਭ ਕੁਛ ਮਿਲ ਗਿਆ, ਦੁੱਧ ਘਿਓ ਮਿਲ ਗਿਆ, ਫਿਰ ਚਿੰਤਾ ਕਾਹਦੀ, ਖੁਸ਼ੀ ਕਰੇ ਨਿੱਤ ਜੀਓ। ਕਹਿੰਦੇ ਪਰਬਤ ਸੋਏ ਨਾ ਰੂਪਾ ਹੋਵੇ, ਸੋਨੇ ਚਾਂਦੀ ਦੇ ਪਹਾੜ ਹੋਣ, ਜਿੱਥੋਂ ਮਰਜ਼ੀ ਸੋਨੇ ਦੀ ਡਲੀ ਚੁੱਕ ਲਓ, ਪਹਾੜ ਹੀ ਸੋਨੇ ਦੇ ਹੋਣ। ਪਰਬਤ ਸੋਏ ਨਾ ਰੂਪਾ ਹੋਵੇ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਸੋਨੇ ਤੇ ਚਾਂਦੀ ਦੇ ਪਹਾੜ ਹੋਣ, ਪਰਬਤ ਸੋਏ ਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਹੀਰੇ ਲਾਲ ਜੜੇ ਹੋਣ, ਇੰਨਾ ਇੰਨਾ ਕੁਝ ਹੋਵੇ, ਮੈਂ ਕੀ ਕਰਾਂਗਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਸੀਂ ਕੀ ਕਰੋਗੇ, ਕਹਿੰਦੇ ਫਿਰ ਵੀ ਧੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ, ਮੈਂ ਫਿਰ ਵੀ ਵਾਹਿਗੁਰੂ 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 ਹੀ ਜਪਾਂਗਾ। ਜਿੰਨੀ ਮਰਜ਼ੀ ਖੁਸ਼ੀ ਹੋ ਜਾਏ, ਜਿੰਨੀ ਮਰਜ਼ੀ ਖੁਸ਼ੀ ਹੋ ਜਾਏ, ਗੁਰੂ ਦਾ ਸਿੱਖ ਰੱਬ ਨੂੰ ਨਹੀਂ ਭੁੱਲਦਾ। ਆਪਾਂ ਝਾਤੀ ਮਾਰੀਏ ਆਪਣੇ ਅੰਦਰ, ਆਪਣੇ ਘਰ ਕੋਈ ਮਾੜੀ ਜਿਹੀ ਖੁਸ਼ੀ ਦਾ ਟਾਈਮ ਆਵੇ, ਆਪਾਂ ਗੁਰੂ ਦੀ ਮਰਿਆਦਾ ਨੂੰ, ਗੁਰੂ ਨੂੰ ਭੁੱਲ ਹੀ ਜਾਂਦੇ ਹਾਂ। ਕਹਿੰਦੇ ਉਸ ਵੇਲੇ ਕਹਿੰਦੇ ਕੋਈ ਨਹੀਂ, ਗੁਰੂ ਨੂੰ ਬਾਅਦ 'ਚ ਮਨਾ ਲਾਂਗੇ, ਪਹਿਲਾਂ ਆਪਾਂ ਦੁਨੀਆ ਨੂੰ ਖੁਸ਼ ਕਰ ਲਈਏ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰਾ ਕੁਝ ਹੋਵੇ, ਮੈਂ ਗੁਰੂ ਨੂੰ ਨਹੀਂ ਭੁੱਲਾਂਗਾ, ਪਰਮੇਸ਼ੁਰ ਨੂੰ ਨਹੀਂ ਭੁੱਲਾਂਗਾ। ਭੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ, ਫਿਰ ਵੀ ਵਾਹਿਗੁਰੂ ਵਾਹਿਗੁਰੂ ਜਪਾਂਗਾ। ਅਗਲੀ ਪੰਕਤੀ ਦੇਖੋ, ਦੂਜਾ ਪਾਸਾ ਵੀ ਦਿਖਾਇਆ ਜੇ, ਅਗਲੇ ਸਲੋਕ 'ਚ ਦੂਜਾ ਪਾਸਾ ਦਿਖਾਉਂਦੇ ਨੇ। ਕਹਿੰਦੇ ਨੇ ਕਿ ਬੜੇ ਭਾਰੀ ਦੁੱਖ ਆ ਜਾਣ, ਬੜੇ ਭਾਰੀ ਕਸ਼ਟ ਆ ਜਾਣ, ਜੇ ਦੇਹ ਦੁੱਖ ਲਾਈਐ, ਦੇਹ ਮੈਨੇ ਦੇਹ ਨੂੰ, ਜੇ ਦੇਹ ਦੁੱਖ ਲਾਈਐ, ਮੇਰੇ ਦੇਹ ਨੂੰ, ਮੇਰੇ ਸਰੀਰ ਨੂੰ ਕੋਈ ਦੁੱਖ ਲੱਗ ਜਾਵੇ, ਬਿਮਾਰੀਆਂ ਲੱਗ ਜਾਣ, ਰੋਗ ਲੱਗ ਜਾਣ, ਮੇਰਾ ਸਰੀਰ ਬਿਮਾਰੀਆਂ 'ਚ ਫਸ ਜਾਵੇ, ਜਕੜਿਆ ਜਾਵੇ, ਪਾਪ ਗ੍ਰਹਿ ਦੋਏ ਰਾਹੋ, ਰਾਹੂ ਕੇਤੂ ਦੋ ਗ੍ਰਹਿ ਜਿਹੜੇ ਨੇ ਬੜੇ ਮਾੜੇ ਨੇ ਮੰਨੇ ਜਾਂਦੇ ਆ। ਕਹਿੰਦੇ ਜਿਹਦੇ ਘਰ ਰਾਹੂ ਕੇਤੂ ਆ ਜਾਣ, ਉਹਦਾ ਘਰ ਉੱਜੜ ਜਾਂਦਾ, ਮੇਰਾ ਘਰ ਉੱਜੜੀ ਜਾਵੇ, ਰਾਹੂ ਕੇਤੂ ਹੀ ਚਿੰਬੜ ਜਾਵੇ, ਬੇਸ਼ੱਕ। ਕਹਿੰਦੇ ਇਸ ਤੋਂ ਵੱਡੀ ਕੀ ਮੁਸੀਬਤ ਹੋਣੀ ਹੈ ਵੀ ਜਿਹਦੇ ਉੱਤੇ ਰਾਹੂ ਕੇਤੂ ਦੀ ਕਰੋਪੀ ਹੋ ਗਈ, ਕੁਛ ਨਹੀਂ ਬਚਦਾ। ਕਹਿੰਦੇ ਨਾ ਮਾਲ ਡੰਗਰ ਬਚੇ, ਨਾ ਜੀ ਜੰਤ ਬਚਣ, ਅਤੇ ਨਾ ਘਰ 'ਚ ਕੋਈ ਰੋਟੀ ਖਾਣ ਦਾ ਸਾਧਨ ਵਸੀਲਾ ਰਹੇ, ਕਾਰੋਬਾਰ ਠੱਪ ਹੋ ਜਾਣ, ਬਿਮਾਰੀਆਂ ਰੋਗ ਲੱਗ ਜਾਣ, ਮੁਕੱਦਮੇ ਛਿੜ ਜਾਣ, ਬੰਦੇ ਦਾ ਘਰ ਉੱਜੜ ਜਾਵੇ। ਪਾਪ ਕਰੈ ਦੋਏ ਰਾਹੋ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਇੱਥੇ ਹੀ ਬਸ ਨਹੀਂ, ਸਰਕਾਰ ਦੁਸ਼ਮਣ ਬਣ ਜਾਵੇ। ਰੱਤ ਪੀਣੇ ਰਾਜੇ, ਖੂਨ ਪੀਣ ਵਾਲੇ ਰਾਜੇ ਸਿਰ ਦੇ ਉੱਤੇ ਰਾਜ ਕਰਦੇ ਹੋਣ, ਹਰ ਵੇਲੇ ਤੰਗ ਕਰਦੇ ਹੋਣ, ਹਰ ਵੇਲੇ ਪਰੇਸ਼ਾਨ ਕਰਦੇ ਹੋਣ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਏਵੇਂ ਜਾਪੈ ਭਾਉ, ਇੱਦਾਂ ਦਾ ਮੇਰੇ ਨਾਲ ਵਰਤਾਰਾ ਵਰਤ ਜਾਵੇ। ਇੰਨਾ ਦੁਖੀ ਹੋਵਾਂ, ਇੰਨਾ ਦੁਖੀ ਹੋਵਾਂ, ਵੀ ਤੂੰ ਹੈ ਸਲਾਹਣਾ, ਆਖਣ ਦਾ ਹੈ ਨਾ ਚਾਹੋ, ਫਿਰ ਵੀ ਮੈਂ ਤੇਰਾ ਹੀ ਨਾਮ ਜਪਾਂਗਾ, ਮੈਂ ਤੇਰਾ ਨਾਮ ਹੀ ਸਿਰ ਜਪਾਂਗਾ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ। ਇਸ ਪੰਕਤੀ 'ਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਸੁੱਖ ਪਰ ਹਰ ਸਹਿਜ ਸੋਚੀਤ, ਦੁੱਖ ਸੁੱਖ ਨੂੰ ਉੱਪਰ ਉੱਠ ਕੇ ਉਹ ਪਰਮਾਤਮਾ ਵਾਹਿਗੁਰੂ ਜੋ ਸਹਿਜੇ ਹੀ ਸਦਾ ਹੀ ਨਾਲ ਹੈ। ਸਹਿਜ ਦੇ ਅਰਥ ਜੋ ਸੰਪਰਦਾਇ ਗਿਆਨੀਆਂ ਨੇ ਕੀਤੇ, ਸਹਿ ਕੇ ਨਾਲ ਜੋ ਜੋ ਜੰਮਿਆ ਹੋਵੇ, ਜਿਹੜਾ ਜਨਮ ਤੋਂ ਨਾਲ ਹੋਵੇ। ਦੱਸੋ ਜਨਮ ਤੋਂ ਨਾਲ ਕੌਣ ਹੈ ਸਾਡੇ? ਸਾਰੇ ਝਾਤੀ ਮਾਰੋ ਆਪਣੇ ਆਪਣੇ ਅੰਦਰ, ਜਨਮ ਤੋਂ ਸਾਡੇ ਨਾਲ ਕੌਣ ਹੈ? ਜਨਮ ਤੋਂ ਸਾਡੇ ਨਾਲ ਇੱਕ ਪਰਮੇਸ਼ਰ ਹੀ ਹੈ, ਹਰ ਵੇਲੇ ਸੁੱਤਿਆਂ ਵੀ ਨਾਲ ਰਿਹਾ, ਜਾਗਦਿਆਂ ਵੀ ਨਾਲ ਰਿਹਾ, ਹਰ ਵੇਲੇ ਨਾਲ ਹੈ। ਉਹ ਜਿਹੜਾ ਜਨਮ ਤੋਂ ਨਾਲ ਹੈ, ਜੋ ਸਦਾ ਹੀ ਨਾਲ ਹੈ, ਉਹ ਸਹਿਜ ਹੈ। ਸਹਿਜ ਨਾਮ ਬ੍ਰਹਮ ਦਾ ਹੈ, ਸਹਿਜ ਨਾਮ ਨਾਲ ਦਾ ਹੈ, ਜੋ ਸਦਾ ਹੀ ਨਾਲ ਹੈ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਸਹਿਜ ਚਲਾ ਜਾਂਦਾ, ਬਾਕੀ ਸਾਰੇ ਬੇਚੈਨ ਰਹਿੰਦੇ ਹਨ, ਬਾਕੀ ਸਾਰੇ ਪਰੇਸ਼ਾਨ ਰਹਿੰਦੇ ਹਨ। ਜਿਹੜਾ ਉਹਦੇ ਨਾਲ ਜੁੜ ਜਾਂਦਾ, ਉਹਦੇ ਅੰਦਰ ਸੱਚ ਵੱਸ ਜਾਂਦਾ। ਮਹਾਰਾਜ ਕਹਿੰਦੇ ਦੁੱਖ ਸੁੱਖ ਪਰ ਹਰ ਸਹਿਜ ਸੁਚੀਤ, ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ। ਮੈਂ ਆਪਣਾ ਤਨ ਮਨ ਉਸ ਪ੍ਰਭੂ ਦੇ ਪਿਆਰ ਵਿੱਚ ਅਰਪਣ ਕਰਦੇ ਹਾਂ, उस अकाल पुरख के प्रेम दे विच अपना तन मन भेटा करदे आ सौंपदे आ उस परमात्मा नूं जिहड़ा कृष्ण नहीं हुंदा। कृष्ण कहिंदे ने जिवें आ कपड़ा ना ਇਹ ਬਹੁਤਾ ਬੋਧਾ ਹੋ ਜਾਏ, ਇਹਨੂੰ ਇੱਦਾਂ ਖਿੱਚੀਏ ਅਤੇ ਪਾਟ ਜਾਵੇ, ਉਹਨੂੰ ਕਹਿੰਦੇ ਕ੍ਰਿਸ਼ ਹੋ ਗਿਆ ਸੰਸਕ੍ਰਿਤ ਵਿੱਚ। ਇੱਦਾਂ ਕੱਪੜੇ ਨੂੰ ਖਿੱਚੀਏ ਅਤੇ ਕੱਪੜੇ ਦੀਆਂ ਤਾਰਾਂ ਵੱਖਰੀਆਂ ਵੱਖਰੀਆਂ ਹੋ ਜਾਣ, ਕਹਿੰਦੇ ਕ੍ਰਿਸ਼ ਹੋ ਗਿਆ, ਪੁਰਾਣਾ ਹੋ ਗਿਆ, ਬੋਧਾ ਹੋ ਗਿਆ, ਪਾਟ ਗਿਆ। ਹਰ ਚੀਜ਼ ਦੁਨੀਆਂ ਦੀ ਕ੍ਰਿਸ਼ ਹੁੰਦੀ ਜੇ ਦੁਨੀਆਂ ਦੀ ਕੋਈ ਚੀਜ਼ 'ਤੇ ਹੱਥ ਰੱਖ ਕੇ ਦੱਸੋ ਵੀ ਇਹ ਕ੍ਰਿਸ਼ਨ ਨਹੀਂ ਹੋਏਗੀ, ਹੋਏਗੀ। ਸਾਡੇ ਸਰੀਰ ਕ੍ਰਿਸ਼ ਹੁੰਦੇ ਨੇ, ਸਾਡੇ ਕੱਪੜੇ ਕ੍ਰਿਸ਼ ਹੁੰਦੇ ਨੇ, ਸਾਡੇ ਮਕਾਨ ਕ੍ਰਿਸ਼ ਹੁੰਦੇ ਨੇ। ਇੱਕ ਸਮਾਂ ਆਏਗਾ ਸਾਰੀ ਧਰਤੀ ਅਸਮਾਨ ਵੀ ਕ੍ਰਿਸ਼ ਹੋ ਜਾਣਗੇ, ਪਰ ਉਹ ਨਾ ਕ੍ਰਿਸ਼ ਨਾ ਉਹ ਕ੍ਰਿਸ਼ ਨਹੀਂ ਹੁੰਦਾ, ਨਾਸ ਨਹੀਂ ਹੁੰਦਾ, ਪੁਰਾਣਾ ਨਹੀਂ ਹੁੰਦਾ, ਉਹ ਹੈ ਕ੍ਰਿਸ਼ਨ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹਦੇ ਅੱਗੇ ਆਪਣੀ ਪ੍ਰੀਤੀ ਅਰਪਣ ਕਰਦਿਆਂ ਉਹਨੂੰ ਸੌਂਪਦਿਆਂ ਆਪਣਾ ਸਭ ਕੁਛ, ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ ਪੀਤਰ ਏਕ ਅਨੇਕ ਅਸੰਖ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਨੇਕਾਂ ਜੀਵ ਨੇ, ਗਿਣੇ ਨਹੀਂ ਜਾ ਸਕਦੇ। ਪਹਿਲੀ ਗੱਲ ਤਾਂ ਧਰਤੀ ਦੇ ਬੰਦੇ ਕਿੰਨੇ ਨੇ ਪੂਰੇ ਗਿਣਤੀ ਨਹੀਂ ਹੁੰਦੀ, ਮਾਫ਼ ਕਰ ਦੇਣਾ। ਜਿਹੜੀ ਆਪਣੇ ਕੋਲ ਅੱਜ ਕੱਲ੍ਹ ਬੜਾ ਸਿਸਟਮ ਹੈ, ਇੰਟਰਨੈੱਟ ਹੈ, ਅਤੇ ਮੁਲਕਾਂ ਵਿੱਚ ਕਿਹੜੇ ਸ਼ਹਿਰ 'ਚ ਕਿੰਨੇ ਬੰਦੇ ਨੇ ਸਰਕਾਰ ਨੂੰ ਪਤਾ, ਗਿਣਤੀ ਰੱਖੀ ਹੋਈ ਹੈ, ਅਤੇ ਪਰ ਫਿਰ ਵੀ ਸਾਡੇ ਇੰਡੀਆ ਵਰਗੇ ਮੁਲਕ ਦੇ ਵਿੱਚ ਗਿਣਤੀ ਕਰਨੀ ਔਖੀ ਹੈ, ਪੂਰੀ ਗਿਣਤੀ ਨਹੀਂ, ਉਹ ਅੰਦਾਜ਼ਾ ਹੀ ਲਾਉਂਦੇ ਹੁੰਦੇ ਆ, ਉਹ ਗਿਣਤੀ ਲਾ ਕੇ ਚਲੇ ਜਾਂਦੇ, 5 ਸਾਲ ਬਾਅਦ ਆਉਂਦੇ ਆ, ਉਹਨੇ ਚਿਰ ਨੂੰ ਪਤਾ ਨਹੀਂ ਕਿੰਨੇ ਕੁ ਹੋਰ ਜੰਮ ਪੈਂਦੇ, ਕਿੰਨੇ ਕੁ ਮਰ ਜਾਂਦੇ ਆ। ਗਿਣਤੀ ਕਰਨੀ ਬੰਦਿਆਂ ਦੀ ਔਖੀ ਹੈ, ਕੀੜਿਆਂ ਦੀ ਕੌਣ ਕਰੇਗਾ, ਮੱਛਰਾਂ ਦੀ ਕੌਣ ਕਰੇਗਾ, ਪਸ਼ੂਆਂ ਦੀ ਕੌਣ ਕਰੇਗਾ, ਪੰਛੀਆਂ ਦੀ ਕੌਣ ਕਰੇਗਾ। ਅਨੰਤੀ ਨੇ ਮਹਾਰਾਜ ਕਹਿੰਦੇ ਅਸੰਖੀ ਨੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕਿੰਨੇ ਕਿੰਨੇ ਕੋਈ ਗਿਣੇ ਨਹੀਂ ਜਾ ਸਕਦੇ, ਅਸੰਖਾਂ ਹੀ ਨੇ ਜਿਹੜੇ ਜਪ ਤਪ ਕਰਨ ਵਾਲੇ ਧਰਮੀ ਨੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਇਸ ਪੌੜੀ 'ਚ ਸਾਰੇ ਚੰਗਿਆਂ ਦਾ ਜ਼ਿਕਰ ਹੈ, ਅਗਲੀ ਪੌੜੀ 'ਚ ਸਾਰੇ ਮਾੜਿਆਂ ਦਾ ਜ਼ਿਕਰ ਹੈ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਪਾਪੀ ਨੇ, ਚੋਰ ਨੇ, ਠੱਗ ਨੇ, ਬੇਈਮਾਨ ਨੇ, ਕਾਤਲ ਨੇ, ਉਹ ਵੀ ਅਗਲੀ ਪੌੜੀ 'ਚ ਦੱਸਿਆ। ਪਰ ਅਸੰਖਾਂ ਹੀ ਨੇ ਮਹਾਰਾਜ ਕਹਿੰਦੇ ਉਹਨਾਂ ਸਾਰਿਆਂ ਵਿੱਚ, ਸਾਰਿਆਂ ਵਿੱਚ ਇੱਕੋ ਵਸਦਾ ਏ, ਭੀਤਰ ਏਕ ਅਨੇਕ ਅਸੰਖ। ਅਨੇਕਾਂ ਵਿੱਚ, ਅਸੰਖਾਂ ਵਿੱਚ, ਭਾਵੇਂ ਉਹ 84 ਲੱਖ ਜੂਨਾਂ ਦੇ ਜੀਵ ਨੇ, ਭਾਵੇਂ ਉਹ ਚੰਗੇ ਨੇ, ਭਾਵੇਂ ਉਹ ਮਾੜੇ ਨੇ, ਪਰ ਜੋਤ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਕਰਮ ਧਰਮ ਬਹੁ ਸੰਖ ਅਸੰਖ, ਕਹਿੰਦੇ ਲੋਕਾਂ ਦੇ ਕਰਮ ਧਰਮ ਵੀ ਗਿਣਤੀ 'ਚ ਨਹੀਂ ਆਉਂਦੇ, ਕਰਮ ਧਰਮ ਵੀ ਬੜੇ ਨੇ। ਹਰ ਬੰਦੇ ਦਾ ਕਰਮ ਵੱਖਰਾ ਵੱਖਰਾ, ਜੋ ਅਸੀਂ ਕਰਦੇ ਹਾਂ ਉਹਨੂੰ ਕਰਮ ਕਹਿੰਦੇ, ਜੋ ਕਰਮ ਆਪਾਂ ਕਰਦੇ ਹਾਂ ਉਹਨੂੰ ਕਰਮ ਕਹਿੰਦੇ। ਕੋਈ ਲੁਹਾਰਾ ਕਰਦਾ, ਕੋਈ ਤਰਖਾਣਾ ਕਰਦਾ, ਕੋਈ ਦੁਕਾਨਦਾਰੀ ਕਰਦਾ, ਖੇਤੀ ਕਰਦਾ, ਕੋਈ ਵਪਾਰ ਕਰਦਾ, ਅਸੰਖ ਹੀ ਕੰਮ ਨੇ। ਇੱਕ ਨਹੀਂ, ਪਸ਼ੂਆਂ ਦੇ ਵੱਖਰੇ ਨੇ, ਪੰਛੀਆਂ ਦੇ ਵੱਖਰੇ ਨੇ। ਅਤੇ ਧਰਮ, ਧਰਮ ਕਹਿੰਦੇ ਨੇ ਧਾਰਨ ਕਰਨ ਵਾਲੇ ਅਸੂਲਾਂ ਨੂੰ, ਡਿਸਿਪਲਿਨ, ਮਰਜ਼ਾਦਾ, ਸ਼ਰ੍ਹਾ। ਧਰਮ ਕਿਹੜੀ ਚੀਜ਼ ਧਾਰਨ ਕਰਨੀ ਹੈ, ਕਿਹੜੀ ਗ੍ਰਹਿਣ ਕਰਨੀ ਹੈ, ਕਿਹੜੀ ਨਹੀਂ ਕਰਨੀ, ਇਹ ਧਰਮ ਦੱਸਦਾ। ਮੇਰਾ ਇਹ ਧਰਮ ਹੈ, ਮੈਂ ਕਰਨਾ। ਦੂਜਾ ਕਹਿੰਦਾ ਮੇਰਾ ਇਹ ਧਰਮ ਹੈ, ਮੈਂ ਕਰਨਾ। ਤੀਜਾ ਕਹਿੰਦਾ ਮੇਰਾ ਧਰਮ ਬਹੁਤ ਨੇ। ਆਪਾਂ ਜਿਹੜੇ ਧਰਮ ਮੰਨੀ ਬੈਠੇ ਹਾਂ ਵੀ ਇਹ ਹਿੰਦੂ ਧਰਮ ਹੈ, ਇਹ ਸਿੱਖ ਧਰਮ ਹੈ, ਇਹ ਈਸਾਈ ਧਰਮ ਹੈ, ਇਹ ਜੈਨ ਧਰਮ ਹੈ, ਇਹ ਬੁੱਧ ਧਰਮ ਹੈ, ਇਹ ਮੋਟਾ ਜਿਹਾ ਅਰਥ ਲਿਆ ਹੋਇਆ, ਮੋਟਾ ਜਿਹਾ ਅਰਥ ਹੈ। ਵੈਸੇ ਧਰਮ ਪੁੱਤਰ ਦਾ ਧਰਮ ਹੈ, ਮਾਂ ਬਾਪ ਵਾਸਤੇ ਹੋਰ ਹੈ, ਉਸੇ ਬੰਦੇ ਦਾ ਦੂਜਾ ਧਰਮ ਹੈ ਪਤਨੀ ਵਾਸਤੇ, ਉਹਦਾ ਉਹ ਪਤੀ ਹੈ। ਮਾਂ ਬਾਪ ਨੂੰ ਜਿਹੜੀ ਨਿਗ੍ਹਾ ਨਾਲ ਦੇਖਦਾ, ਪਤਨੀ ਨੂੰ ਉਸ ਨਿਗ੍ਹਾ ਨਾਲ ਨਹੀਂ ਦੇਖਦਾ, ਉਹਨੂੰ ਹੋਰ ਨਿਗ੍ਹਾ ਨਾਲ ਦੇਖਣਾ ਪਏਗਾ। ਜਿਹੜੀ ਨਿਗਾਹ ਨਾਲ ਆਪਣੀ ਪਤਨੀ ਨੂੰ ਦੇਖ ਰਿਹਾ ਹੈ ਉਸ ਨਿਗਾਹ ਨਾਲ ਆਪਣੀ ਧੀ ਨੂੰ ਨਹੀਂ ਦੇਖ ਸਕਦਾ। ਉਹਦੇ ਵਾਸਤੇ ਨਿਗਾਹ ਹੋਰ ਹੋਵੇਗੀ, ਮੇਰੀ ਬੇਟੀ ਹੈ, ਮੇਰੀ ਬੱਚੀ ਹੈ, ਮੇਰੀ ਧੀ ਹੈ। ਜਿਹੜੀ ਨਿਗਾਹ ਦੇ ਨਾਲ ਆਪਣੇ ਪੁੱਤਰਾਂ ਨੂੰ ਬੱਚਿਆਂ ਨੂੰ ਦੇਖਦਾ ਉਸ ਨਿਗਾਹ ਨਾਲ ਗੁਆਂਢੀ ਦੇ ਬੱਚਿਆਂ ਨੂੰ ਨਹੀਂ ਦੇਖਦਾ। ਉੱਥੇ ਧਰਮ ਹੋਰ ਹੈ, ਧਾਰਨ ਕੀਤਾ ਆਪਣਾ ਆਪਣਾ ਅਸੂਲ। ਇਹਦੀ ਵਿਆਖਿਆ ਕਰਨ ਲੱਗੀਏ ਬਹੁਤ ਡੂੰਘੀ ਅਤੇ ਬਹੁਤ ਵਿਸਥਾਰ ਚਲੀ ਜਾਏਗੀ। ਮਹਾਰਾਜ ਕਹਿੰਦੇ ਬਹੁ ਸੰਖ ਅਸੰਖ, ਬਹੁਤੀ ਗਿਣਤੀ ਹੈ, ਸੰਖ ਤੋਂ ਵੀ ਅਸੰਖ ਹੈ, ਪਰੇ ਤੋਂ ਪਰੇ ਹੈ, ਗਿਣਤੀ ਹੋ ਨਹੀਂ ਸਕਦੀ। ਕਿੰਨੇ ਕੁ ਧਰਮ ਨੇ, ਕਿੰਨੇ ਕੁ ਧਰਮ ਨੇ। ਅੱਜ ਕੱਲ੍ਹ ਲੜਾਈ ਪਤਾ ਕਿੱਥੇ ਗੁਰਦੁਆਰਿਆਂ ਮੰਦਰਾਂ 'ਚ ਹੁੰਦੀ ਹੈ। ਉਹ ਕਹਿੰਦੇ ਜਿਹੜਾ ਮੈਂ ਧਰਮ ਪੜ੍ਹਿਆ ਸੀ ਨਾ ਤੂੰ ਕਿਉਂ ਨਹੀਂ ਕਰਦਾ, ਉਹਨੇ ਵੀ ਤਾਂ ਪੜ੍ਹਿਆ ਅੱਗੋਂ ਕੁਝ, ਜਿਹੜਾ ਤੂੰ ਪੜ੍ਹੀ ਫਿਰਦਾ ਅਗਲਾ ਵੀ ਪੜ੍ਹੀ ਫਿਰਦਾ ਕੋਈ। ਸਿਆਣਾ ਬੰਦਾ ਕਦੀ ਕਿਸੇ ਨਾਲ ਬਹਿਸ਼ ਨਹੀਂ ਕਰਦਾ, ਜਿੱਦਾਂ ਮੈਂ ਕਰਦਾ ਤੂੰ ਵੀ ਇੱਦਾਂ ਕਰ, ਬਸ ਤੂੰ ਕਰੀ ਚੱਲ, ਜਿਵੇਂ ਤੈਨੂੰ ਚੰਗਾ ਲੱਗਦਾ। ਜੋ ਮੈਨੂੰ ਮਹਾਰਾਜ ਨੇ ਗਿਆਨ ਦਿੱਤਾ ਮੈਂ ਉਹਦੇ ਮੁਤਾਬਕ ਚੱਲਣਾ, ਜਿਵੇਂ ਤੈਨੂੰ ਦਿੱਤਾ ਤੂੰ ਚੱਲ। ਜਿਹੜਾ ਸਮਝਦਾਰ ਹੈ ਉਹ ਕਦੀ ਡਿਬੇਟ ਨਹੀਂ ਕਰਦਾ, ਬੇਸਮਝ ਬੰਦੇ ਪੱਗਾਂ ਲਾਉਂਦੇ ਇੱਕ ਦੂਜੇ ਦੀਆਂ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿੰਨੇ ਲੋਕ ਨੇ ਓਨੇ ਹੀ ਉਹਨਾਂ ਦੇ ਧਰਮ ਨੇ, ਜਿੰਨੀ ਸ੍ਰਿਸ਼ਟੀ ਹੈ। ਕਰਮ ਧਰਮ ਬਹੁ ਸੰਖ ਅਸੰਖ, ਸੰਖਿਆ ਤੋਂ ਪਰੇ ਅਸੰਖ ਹੈ, ਗਿਣਤੀ ਨਹੀਂ ਕੋਈ ਕਰ ਸਕਦਾ, ਹਿਸਾਬ ਨਹੀਂ ਕੋਈ ਲਾ ਸਕਦਾ। ਬਿਨ ਭੈ ਭਗਤੀ ਜਨਮ ਬਿਰੰਥ, ਪਰ ਬਿਨਾਂ ਪਰਮੇਸ਼ਰ ਦੀ ਭਗਤੀ ਦੇ ਜਿੰਨਾ ਚਿਰ ਅੰਦਰ ਭੈ ਨਹੀਂ, ਵਾਹਿਗੁਰੂ ਦਾ ਡਰ ਨਹੀਂ, ਅੰਦਰ ਵਾਹਿਗੁਰੂ ਦਾ ਪਿਆਰ ਨਹੀਂ, ਜਨਮ ਬਿਰਥੇ ਜਾ ਰਹੇ ਨੇ। ਆਖੋ ਸ੍ਰੀ ਵਾਹਿਗੁਰੂ। ਅਸੀਂ ਜਿਹਨਾਂ ਗੱਲਾਂ 'ਤੇ ਲੜ ਰਹੇ ਹਾਂ ਸਾਧ ਸੰਗਤ ਜੀ, ਉਹ ਗੁਰਮਤਿ ਦੀਆਂ ਨਹੀਂ। ਕਈ ਲੋਕ ਛੋਟੀ ਛੋਟੀਆਂ ਗੱਲਾਂ 'ਤੇ ਕਹਿੰਦੇ ਗੁਰਮਤਿ ਇੱਦਾਂ ਕਹਿੰਦੀ ਹੈ, ਗੁਰਮਤਿ ਇੱਦਾਂ ਕਹਿੰਦੀ ਹੈ। ਕਦੀ ਪੁੱਛਿਆ ਵੀ ਗੁਰਮਤਿ ਕਿੱਥੇ ਲਿਖੀ ਹੈ? ਗੁਰਮਤਿ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਗਤੀ ਕਰ, ਸਿਮਰਨ ਕਰ, ਉਹ ਅਸੀਂ ਕਰਦੇ ਕੋਈ ਨਹੀਂ। ਵੂ ਤੋਂ ਵਾਹਿਗੁਰੂ 'ਤੇ ਔਖੇ ਹੋ ਕੇ ਵੀ ਨਹੀਂ ਨਿਕਲਦਾ ਸਾਡੇ, ਵਾਹਿਗੁਰੂ 'ਤੇ ਅਸੀਂ ਕਦੀ ਭੁੱਲ ਕੇ ਵੀ ਨਹੀਂ ਆਖਿਆ। ਕਦੀ ਪ੍ਰੇਮ ਨਾਲ ਸਾਧ ਸੰਗਤ ਜੀ ਅੱਖਾਂ ਵਿੱਚ ਹੰਝੂ ਆਏ ਹੋਣ, ਕਦੀ ਗੁਰੂ ਦੇ ਪਿਆਰ 'ਚ ਗਲਾ ਭਰਿਆ ਹੋਵੇ, ਕਦੀ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਸਾਡੀਆਂ ਅੱਖਾਂ ਤਰ ਹੋਈਆਂ ਹੋਣ, ਕਦੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਉਸ ਘੇਰੇ ਨੂੰ ਯਾਦ ਕਰਕੇ ਅਸੀਂ ਫੀਲ ਕੀਤਾ ਹੋਵੇ ਵੀ ਗੁਰੂ ਨੇ ਸਾਡੇ ਲਈ ਕੀ ਕੀਤਾ। ਇਹਨੂੰ ਭਗਤੀ ਕਹਿੰਦੇ। ਆਖੋ ਸ੍ਰੀ ਵਾਹਿਗੁਰੂ। ਭਾਵਨਾ ਸਹਿਤ ਭਾਵਨਾ ਸਹਿਤ ਗਤੀ ਕਰਨੀ ਨੂੰ ਭਗਤੀ ਕਹਿੰਦੇ। ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਵੱਲ ਤੁਰ ਪੈਣਾ, ਉਹਨੂੰ ਭਗਤੀ ਕਹਿੰਦੇ ਹੈ। ਉਸ ਭਗਤੀ ਤੋਂ ਬਿਨਾਂ ਜਨਮ ਬਿਰਥ ਜਾ ਰਹੇ ਨੇ। ਹਰ ਗੁਣ ਗਾਵੇ ਮਿਲ ਪਰਮਾਰੰਤ, ਰੱਬ ਦੇ ਪਿਆਰੇ ਪਰਮੇਸ਼ਰ ਦੇ ਜਿਹੜੇ ਉਹਦੇ ਗੁਣ ਗਾਉਂਦੇ ਨੇ ਉਹ ਪਰਮਾਰਥ ਨੂੰ ਪਾ ਲੈਂਦੇ ਨੇ, ਉਹਨਾਂ ਨੂੰ ਪਰਮਾਰਥ ਮਿਲ ਜਾਂਦਾ। ਅਰਥ ਅਤੇ ਪਰਮਾਰਥ ਦੋ ਚੀਜ਼ਾਂ ਨੇ, ਅਰਥ ਅਤੇ ਪਰਮਾਰਥ। ਅਰਥ ਕਹਿੰਦੇ ਨੇ ਲੋੜਾਂ ਸਾਡੀਆਂ, ਉਹਦੇ 'ਚ ਮੋਟੇ ਤੌਰ 'ਤੇ ਤਿੰਨ ਚੀਜ਼ਾਂ ਆਉਂਦੀਆਂ ਨੇ, ਰੋਟੀ, ਕੱਪੜਾ ਅਤੇ ਮਕਾਨ। ਇਹ ਅਰਥ, ਸਾਡੀ ਲੋੜ ਹੈ, ਰੋਟੀ ਖਾਣੀ, ਕੱਪੜਾ ਪਹਿਨਣਾ, ਮਕਾਨ 'ਚ ਰਹਿਣਾ। ਇਹਦੇ ਨਾਲ ਨਿੱਕੀਆਂ ਨਿੱਕੀਆਂ ਘਰ ਦੀ ਸੂਈ ਤੋਂ ਲੈ ਕੇ, ਘਰ ਦੀ ਸੂਈ ਤੋਂ ਲੈ ਕੇ ਜੋ ਕੁਝ ਵੀ ਸਾਡੇ ਕੋਲ ਹੈ ਉਹ ਸਾਡਾ ਅਰਥ ਹੈ। ਅਰਥ ਲਈ ਸਾਡਾ ਧਿਆਨ ਸਾਰਿਆਂ ਦਾ ਪੂਰਾ ਕੇਂਦਰ ਦਾ ਵੀ ਚਾਹੀਦਾ ਜੀ, ਰੋਟੀ ਚਾਹੀਦੀ, ਸ਼ਾਮੀ ਰੋਟੀ ਖਾਣੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ, ਪਰ ਪਰਮਾਰਥ ਲਈ ਨਹੀਂ। ਪਰਮਾਰਥ ਜਿਹੜੀ ਸਾਡੀ ਪਰਮ ਬਹੁਤ ਉੱਪਰਲੀ ਲੋੜ ਹੈ, ਸੁਪਰੀਮ ਲੋੜ ਹੈ ਸਾਡੀ, ਉਹਦਾ ਸਾਨੂੰ ਪਤਾ ਨਹੀਂ, ਉਹ ਆਤਮਾ ਦੀ ਹੈ, ਉਹ ਕਿੱਥੋਂ ਮਿਲੇਗੀ? ਮਹਾਰਾਜ ਕਹਿੰਦੇ ਹਰ ਗੁਣ ਗਾਵੇ, ਜਦੋਂ ਵਾਹਿਗੁਰੂ 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 ਜਪਾਂਗੇ ਤਾਂ ਉਹ ਪਰਮਾਰਥ ਵੀ ਮਿਲੇਗਾ। ਰੋਟੀ, ਕੱਪੜਾ, ਮਕਾਨ ਸਾਨੂੰ ਕੰਮ ਕਰਕੇ ਮਿਲਦਾ, ਕਿਰਤ ਕਰਕੇ ਮਿਲਦਾ, ਅਤੇ ਸਾਧ ਸੰਗਤ ਜੀ ਪਰਮਾਰਥ ਸਾਨੂੰ ਨਾਮ ਜਪ ਕੇ ਮਿਲਦਾ। ਆਖੋ ਸ੍ਰੀ ਵਾਹਿਗੁਰੂ। ਜਦੋਂ ਵਾਹਿਗੁਰੂ ਵਾਹਿਗੁਰੂ ਜਪਾਂਗੇ, ਸਿਮਰਨ ਕਰਾਂਗੇ, ਕੀਰਤਨ ਕਰਾਂਗੇ ਤਾਂ ਪਰਮਾਰਥ ਦੀ ਪ੍ਰਾਪਤੀ ਹੋਵੇਗੀ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ ਬਣਾਂਗੇ। ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਨੇ ਇਹ ਸ਼ਬਦ ਬੜੇ ਡੂੰਘੇ ਭਾਵ ਦੱਸੇ। ਗੁਰੂ ਕਿਰਪਾ ਕਰੇ ਜਿਨ੍ਹਾਂ ਦੇ ਹਿਰਦੇ 'ਚ ਵਸਣਗੇ ਉਹ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਜਾਣਗੇ। ਸੋ ਸਾਧ ਸੰਗਤ ਦੀ ਆਉਣ ਵਾਲੇ ਦਿਨਾਂ 'ਚ ਆਪਾਂ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰਨੇ ਹੈ, ਗੁਰੂ ਦਰਬਾਰਾਂ 'ਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾਉਣਾ ਜੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।